SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਆਸਟ੍ਰੇਲੀਆ ਇਸ ਸਮੇਂ ਡਿਜੀਟਲ ਰੁਕਾਵਟ ਵੱਲ ਜਾ ਰਿਹਾ ਹੈ ਜਿਸ ਕਾਰਨ ਕਾਰਜ ਬਲ ਵਿੱਚ ਵੱਡੀ ਤਬਦੀਲੀ ਆਉਣ ਦੀ ਉਮੀਦ ਹੈ ਇਸ ਦੇ ਬਾਵਜੂਦ ਆਸਟ੍ਰੇਲੀਆ ਦੇ ਵਿਦਿਆਰਥੀਆਂ ਦੀ ਸਟੈਮ ਵਿਸ਼ਿਆਂ ਯਾਨੀ ਕਿ ਵਿਗਿਆਨ ਤਕਨੀਕ ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ ਨੂੰ ਚੁਣਨ ਵਿੱਚ ਲਗਾਤਾਰ ਗਿਰਾਵਟ ਕਾਰਨ ਸਾਡੀ ਅਗਲੀ ਪੀੜ੍ਹੀ ਨੂੰ ਡਿਜੀਟਲ ਭਵਿੱਖ ਲਈ ਤਿਆਰ ਕਰਨ ਲਈ ਆਸਟ੍ਰੇਲੀਆ ਨੂੰ ਵਿਦੇਸ਼ਾਂ ਵਿੱਚੋਂ ਹੁਨਰਮੰਦ ਕਾਮਿਆਂ ਨੂੰ ਬੁਲਾਉਣ ਦੀ ਜ਼ਰੂਰਤ ਪਵੇਗੀ ਆਓ ਸੁਣੋ ਇਸ ਸੰਬੰਧੀ ਹੋਰ ਜਾਣਕਾਰੀ ਉਦਯੋਗ ਅਵਿਸ਼ਕਾਰ ਅਤੇ ਵਿਗਿਆਨ ਵਿਭਾਗ ਦੇ ਮੁਤਾਬਕ ਆਸਟ੍ਰੇਲੀਆ ਸਾਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਕਨੋਲੋਜੀ ਨਾਲ ਜੁੜੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਤਕਰੀਬਨ 3/4 ਆਬਾਦੀ ਕੋਲ ਮੋਬਾਈਲ ਦੁਆਰਾ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ ਅਕਾਊਂਟਿੰਗ ਫਰਮ ਪ੍ਰਾਈਸ ਵਾਟਰ ਹਾਊਸ ਕੂਪਰਸ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਟੈਕਨੋਲੋਜੀ ਯਾਨੀ ਤਕਨੀਕ ਦੇ ਸਭ ਪਾਸੇ ਮੌਜੂਦ ਹੋਣ ਕਾਰਨ ਕਾਰਜ ਬਲ ਵਿੱਚ ਵੱਡਾ ਬਦਲਾਵ ਆਵੇਗਾ ਜਿਸ ਨਾਲ ਹੁਣ ਦੀਆਂ 44% ਨੌਕਰੀਆਂ ਆਉਣ ਵਾਲੇ 2 ਦਹਾਕਿਆਂ ਵਿੱਚ ਖਤਮ ਹੋ ਜਾਣਗੀਆਂ PwC ਦੀ ਅ ਸਮਾਰਟ ਮੂਵ ਰਿਪੋਰਟ ਇਹ ਭਵਿੱਖਬਾਣੀ ਕਰਦੀ ਹੈ ਕਿ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੇ 75% ਰੋਜ਼ਗਾਰਾਂ ਲਈ ਸਟੈਮ ਵਿਸ਼ਿਆਂ ਵਿੱਚ ਹੁਨਰ ਦੀ ਜ਼ਰੂਰਤ ਪਵੇਗੀ ਦੇਸ਼ ਦੀ ਚੋਟੀ ਦੀ ਜਾਣਕਾਰੀ ਸੰਚਾਰ ਅਤੇ ਟੈਕਨੋਲੋਜੀ ਦੀ ਸੰਸਥਾ AIIA ਦਾ ਕਹਿਣਾ ਹੈ ਕਿ ਡਿਜੀਟਲ ਯੁੱਗ ਵਿੱਚ ਟੈਕਨੋਲੋਜੀ ਸਾਡੀ ਆਰਥਿਕਤਾ ਵਾਤਾਵਰਣ ਅਤੇ ਸਮਾਜ ਨੂੰ ਬਦਲ ਕੇ ਰੱਖ ਦੇਵੇਗੀ ਰੌਬ ਫਿਟਜ਼ਪੈਟ੍ਰਿਕ AIIA ਦੇ ਚੀਫ ਐਗਜ਼ੀਕਿਟਿਵ ਅਫਸਰ ਹਨ
We know for a fact that the world is going digital first, and it is literally changing everything in our personal and professional lives. The digital we're seeing is increasingly embedded into everything. There's a phrase called Internet of Things, which means that over time, more than 100%, there's a greater than 100% penetration of mobiles. So mobile connectivity is not just in the phones that we're carrying, but there'll be smart devices in our cars, in infrastructure, in the environment that we're around.
ਪਰ ਹਾਲਾਂਕਿ ਆਸਟ੍ਰੇਲੀਆ ਡਿਜੀਟਲ ਆਰਥਿਕਤਾ ਵੱਲ ਜਾ ਰਿਹਾ ਹੈ ਤੇ ਸਾਡੀ ਸਟੈਮ ਹੁਨਰ ਦੀ ਮੰਗ ਵੱਧ ਰਹੀ ਹੈ ਫਿਰ ਵੀ ਪਿਛਲੇ ਕੁਝ ਸਾਲਾਂ ਵਿੱਚ ਵਿਦਿਆਰਥੀਆਂ ਦੇ ਇਨ੍ਹਾਂ ਵਿਸ਼ਿਆਂ ਨੂੰ ਚੁਣਨ ਵਿੱਚ ਗਿਰਾਵਟ ਆਈ ਹੈ
What we've seen is that a study of each of the Australian states and territories from 1992 to 2012, over a 20-year period, found that the total number of Year 12 students increased by around 16%, but the participation rates for most science and math subjects, they fell by around 7% for sciences and by 11% for mathematics. While we don't have a target, it's clear that this is an area that should be growing.
World Federation of Engineering Organization ਲਈ ਡਾਕਟਰ ਮਾਲੀਨ ਕਾਂਗਾ ਪ੍ਰੈਜ਼ੀਡੈਂਟ ਇਲੈਕਟ ਹਨ ਉਹਨਾਂ ਨੂੰ ਇਸ ਗੱਲ ਦੀ ਫਿਕਰ ਹੈ ਕਿ ਆਸਟ੍ਰੇਲੀਆ OECD ਯਾਨੀ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕਾਰਪੋਰੇਸ਼ਨ ਐਂਡ ਡਿਵੈਲਪਮੈਂਟ ਵਾਲੇ ਕੁਝ ਹੀ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਕੋਲ ਸਟੈਮ ਦੀ ਪੜ੍ਹਾਈ ਲਈ ਰਸਮੀ ਤੌਰ ਤੇ ਕੋਈ ਨੀਤੀ ਨਹੀਂ ਹੈ ਇਸ ਦੇ ਬਾਵਜੂਦ ਕਿ ਆਉਣ ਵਾਲੇ ਸਮੇਂ ਵਿੱਚ 3/4 ਨੌਕਰੀਆਂ ਲਈ ਉੱਚ ਤਕਨੀਕ ਸਾਧਨਾ ਅਤੇ ਪ੍ਰਬੰਧ ਨਾਲ ਨਿਪਟਣ ਦੀ ਜ਼ਰੂਰਤ ਪਵੇਗੀ
So it's very urgently needed to have more young people taking STEM subjects. And in fact, it's declined so steeply that in the 1990s, 90% of students used to study at least one subject in science. Now it is less than 50%. This is according to research by the Office of the Chief Scientist. And there's been a huge decline in the numbers studying mathematics as well. In fact, in New South Wales, you can leave school and get the high school certificate without taking a mathematics subject, which is a big issue.
Sydney University ਦੀ ਡਾਕਟਰ ਰੇਚਲ ਵਿਲਸਨ ਸਿੱਖਿਆ ਦਾ ਮੁਲਾਂਕਣ ਕਰਨ ਦੀ ਮਾਹਰ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸਟੈਮ ਵਿਸ਼ਿਆਂ ਨੂੰ ਚੁਣਨ ਵਿੱਚ ਗਿਰਾਵਟ ਦਾ ਕਾਰਨ ਹੈ ਗਣਿਤ ਅਤੇ ਵਿਗਿਆਨ ਪੜ੍ਹਾਉਣ ਲਈ ਕਾਬਲ ਅਧਿਆਪਕਾਂ ਦੀ ਘਾਟ
We've had declining participation rates amongst teachers and people going into teacher education programs. And this means that, you know, teachers, generalist teachers in primary school and teachers of non-mathematics subjects in high school are less and less equipped to talk about maths, integrate maths into their areas and their teaching across the curriculum.
ਡਾਕਟਰ ਵਿਲਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਸਟੈਮ ਦੀ ਪੜ੍ਹਾਈ ਦੇ ਮਾਮਲੇ ਵਿੱਚ ਬਾਕੀ ਦੇਸ਼ਾਂ ਤੋਂ ਪਿੱਛੇ ਰਹਿ ਰਿਹਾ ਹੈ। ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ACT ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਜਾਂ ਵਿਗਿਆਨ ਦਾ ਵਿਸ਼ਾ ਚੁਣਨਾ ਜ਼ਰੂਰੀ ਨਹੀਂ ਹੈ। ਡਾਕਟਰ ਵਿਲਸਨ ਦਾ ਇਹ ਮੰਨਣਾ ਹੈ ਕਿ ਜੇ ਆਸਟ੍ਰੇਲੀਆ ਨੇ ਆਪਣੇ ਪੜੋਸੀ ਦੇਸ਼ਾਂ ਦਾ ਮੁਕਾਬਲਾ ਕਰਨਾ ਹੈ ਤਾਂ ਵਿਗਿਆਨ ਅਤੇ ਗਣਿਤ ਨੂੰ ਹਾਈ ਸਕੂਲ ਵਿੱਚ ਪੜ੍ਹਨ ਲਈ ਲਾਜ਼ਮੀ ਬਣਾਉਣ ਦੀ ਜ਼ਰੂਰਤ ਹੈ।
It's very important that we should make that compulsion for maths and science study first amongst those who are doing teacher education programs, because we cannot hope to turn around the trends unless we do that, and that would be the most strategic place to implement that expectation.
Federal sarkar dwara maths ate science nu 11vi ate 12vi jamaat vich lazmi karan di koshish is saal mai vich thukra ditti gayi si। ਉਧਰ AIIA ਦੇ ਰੌਬ ਫਿਟਜ਼ਪੈਟ੍ਰਿਕ ਦਾ ਕਹਿਣਾ ਹੈ ਕਿ ਇਹ ਗੱਲ ਸਾਫ਼ ਹੈ ਕਿ ਨਜ਼ਦੀਕ ਦੇ ਭਵਿੱਖ ਵਿੱਚ ਕਾਬਲ ਸਟੈਮ ਕਾਮਿਆਂ ਦੀ ਲੋੜ ਪੂਰੀ ਨਹੀਂ ਹੋਵੇਗੀ।
Given the transformation of our jobs economy is going to happen in the next 15 years, we can't wait for the next generation to come through. It's actually going to require a transformation for all of us at all age categories.
ਉਨ੍ਹਾਂ ਕਿਹਾ ਕਿ ਕਾਬਲ ਕਾਮਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਨੂੰ ਦੇਸ਼ ਤੋਂ ਬਾਹਰ ਭਾਲ ਕਰਨੀ ਪਵੇਗੀ।
We as an economy and talking with the government structurally need to think about broader skill sets and how we in the short term perhaps bring in skills from overseas to help accelerate the learning and capability in Australia.
ਡਾਕਟਰ ਮਾਲੀਨ ਕਾਂਗਾ ਇੰਜੀਨੀਅਰਸ ਆਸਟ੍ਰੇਲੀਆ ਦੀ ਸਾਬਕਾ ਨੈਸ਼ਨਲ ਪ੍ਰੈਜ਼ੀਡੈਂਟ ਹੈ। ਉਨ੍ਹਾਂ ਨੇ ਆਪਣੀ ਅੱਖੀਂ ਇਹ ਵੇਖਿਆ ਹੈ ਕਿ ਮਾਈਨਿੰਗ ਦੇ ਵਾਧੇ ਸਮੇਂ ਕੁਸ਼ਲ ਪ੍ਰਵਾਸੀਆਂ ਨੇ ਕਿਸ ਤਰ੍ਹਾਂ ਵੱਡਾ ਅਸਰ ਪਾਇਆ ਸੀ।
Australia graduates around 6,000 engineers each year, and this number has remained flat for about the last 30 years. It hasn't changed. But the demand for engineers and engineering qualifications reached a high of 22,000 in the mining boom period. So we continue to see this flow of migrants. And this is what is helping Australia's economy, because while our domestic students aren't increasing in the STEM areas, we have an increasing number of migrants wanting to come to Australia.
ਡਿਜੀਟਲ ਭਵਿੱਖ ਲਈ ਸਟੈਮ ਦੇ ਹੁਨਰ ਦੀ ਮਹੱਤਵਤਾ ਨੂੰ ਵੇਖਦੇ ਹੋਏ ਬੱਚਿਆਂ ਅਤੇ ਨੌਜਵਾਨਾਂ ਨੂੰ ਇਨ੍ਹਾਂ ਵਿਸ਼ਿਆਂ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਨ ਦੇਣ ਲਈ ਵੱਖ-ਵੱਖ ਤਰ੍ਹਾਂ ਦੀ ਪਹਿਲ ਕਰਨ ਲਈ ਸਰਕਾਰ ਨੇ $65 million ਦੀ ਫੰਡਿੰਗ ਮਿੱਥੀ ਹੈ। ਵਿਰੋਧੀ ਧਿਰ ਲੇਬਰ ਨੇ ਵੀ ਚੋਣ ਪ੍ਰਚਾਰ ਸਮੇਂ ਸਟੈਮ ਲਈ ਸਮਰਥਨ ਕੀਤਾ ਸੀ ਤੇ ਫੈਡਰਲ ਸਰਕਾਰ ਦੁਆਰਾ ਫੰਡਡ ਸਟੈਮ ਟੀਚਰ ਸਕਾਲਰਸ਼ਿਪ ਦਾ ਵੀ ਸੁਝਾਅ ਦਿੱਤਾ ਸੀ। ਪਰ ਡਾਕਟਰ ਰੇਚਲ ਵਿਲਸਨ ਦਾ ਕਹਿਣਾ ਹੈ ਕਿ ਜੇ ਆਸਟ੍ਰੇਲੀਆ ਨੇ ਡਿਜੀਟਲ ਰੁਕਾਵਟ ਦੇ ਯੁੱਗ ਵਿੱਚ ਬਾਕੀ ਦੇਸ਼ਾਂ ਨਾਲ ਮੁਕਾਬਲਾ ਕਰਨਾ ਹੈ ਤਾਂ ਆਸਟ੍ਰੇਲੀਆ ਨੂੰ ਇੱਕ ਲੰਮੇ ਸਮੇਂ ਤੱਕ ਚੱਲਣ ਦੀ ਨੀਤੀ ਦੀ ਜ਼ਰੂਰਤ ਹੈ।
We want to get teachers doing maths and science first. We want to have a long-term plan so that we expect all students to complete maths and science over, say, in the next 10 to 15 years. Now, that will put us in a position where we are no longer a very unusual case internationally. Because at the moment we are. Most countries have an expectation that students complete maths for high school graduation, and many of them also expect science. So, you know, we've got a lot of catch-up to do.
13 ਅਗਸਤ ਤੋਂ 21 ਅਗਸਤ ਵਿਚਕਾਰ ਨੈਸ਼ਨਲ ਸਾਇੰਸ ਵੀਕ ਹੈ ਜਿਸ ਵਿੱਚ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਸੰਬੰਧੀ ਕਿਰਿਆਵਾਂ ਅਤੇ ਸਮਾਗਮ ਪੜਚੋਲੇ ਜਾਣਗੇ। ਬੱਚੇ ਅਤੇ ਸਿਆਣੇ ਇਹ ਵੇਖ ਸਕਣਗੇ ਕਿ ਡਰੋਨਸ, ਡਰੋਇਡਸ ਅਤੇ ਰੋਬੋਟਸ ਖੇਤੀਬਾੜੀ, ਮਾਈਨਿੰਗ, ਨਿਰਮਾਣ, ਦਵਾਈਆਂ ਅਤੇ ਪੜਾਅ ਤੇ ਸਮੁੰਦਰ ਨੂੰ ਕਿਸ ਤਰ੍ਹਾਂ ਪੜਚੋਲ ਰਹੇ ਹਨ। ਵਧੇਰੀ ਜਾਣਕਾਰੀ ਲਈ ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ। ਪਤਾ ਹੈ www.sciencewik.net.au। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ। ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।